ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਸਾ ਦੀ ਵਾਰ ਨਾਰਾਜ ਨੇ ਬਖਸ਼ਿਸ਼ ਕੀਤੀ। ਰਾਤ ਦੇ ਸਮੇਂ ਸਮਾਪਤੀ ਹੋਣ ਤੋਂ ਉਪਰੰਤ ਅੱਗੇ 475 ਅੰਗ ਤੇ ਆਸਾ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਸਤਿਗੁਰੂ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰ ਰਹੇ ਹਨ। ਕੱਲ ਸ਼ਰਵਣ ਕੀਤਾ ਸੀ ਆਪਾਂ ਨੇ ਕਿ ਸੋ ਕਰੇ ਜੇ ਤਿਸੈ ਰਜਾਏ ਸੁੱਧ। ਸੋ ਸੁੱਧ ਤੋਂ ਭਾਵ ਦੱਸਿਆ ਸੀ ਕਿ ਬਾਣੀ ਨਿਰਸੰਦੇਹ ਸੁੱਧ ਹੈ। ਪਹਿਲਿਆਂ ਚਾਰ ਸਰੂਪਾਂ ਦੀ ਬਾਣੀ ਨੂੰ ਲਿਖਦੇ ਨੇ ਸੁੱਧ, ਜਦੋਂ ਆਪ ਲਿਖਦੇ ਨੇ ਪੰਜਵੇਂ ਪਾਤਸ਼ਾਹ ਉਦੋਂ ਕਹਿੰਦੇ ਸ਼ੁੱਧ ਕੀਚੇ, ਬਈ ਸ਼ੁੱਧ ਕਰ ਲੈਣਾ ਜੀ ਆਪ। ਵੱਡਿਆਂ ਸਾਹਿਬਾਂ ਅੱਗੇ ਇਸ ਤਰ੍ਹਾਂ ਫਿਰ ਬੇਨਤੀ ਕਰਦੇ ਨੇ। ਮਹਾਰਾਜ ਨੇ ਇਹ ਸਾਰਿਆਂ ਸਰੂਪਾਂ ਦੇ ਵਿੱਚ ਸਾਰਿਆਂ ਥਾਵਾਂ ਤੇ ਇਹ ਸ਼ੁੱਧ ਕੀਚੇ ਤੋਂ ਭਾਵ ਸੋਧਣਾ ਕਰੋ। ਇਹ ਸਤਿਗੁਰੂ ਦਾ ਭਾਵ ਨਹੀਂ, ਉਹਨਾਂ ਦਾ ਭਾਵ ਹੈ, ਤੁਸੀਂ ਆਪ ਹੀ ਸ਼ੁੱਧ ਕਰ ਲਿਓ। ਸੋ ਇਸ ਤਰ੍ਹਾਂ ਜਿਸ ਪ੍ਰਕਾਰ ਸੰਪਰਦਾ ਵਾਲੇ ਸਭ ਗਿਆਨੀ ਪਰੰਪਰਾ ਰੀਤੀ ਨਾਲ ਸ਼ੁੱਧ ਕੀਚੇ ਦਾ ਅਰਥ ਇਹੀ ਕਰਦੇ ਚਲੇ ਆਏ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਆਪਣੇ ਰਚੇ ਹੋਏ ਖਾਲਸਾ ਟ੍ਰੈਕਟ ਸੁਸਾਇਟੀ ਕੋਸ਼ ਵਿੱਚ 212 ਪੰਨੇ ਦੇ ਸ਼ੁੱਧ ਕੀਚੇ ਦਾ ਅਰਥ ਕੀਤਾ, ਜੋ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਭਾਈ ਗੁਰਦਾਸ ਜੀ ਹਨ, ਉਹਨਾਂ ਨੂੰ ਚੇਤਾਵਨੀ ਕੀਤੀ ਹੈ ਕਿ ਤੁਸਾਂ ਇਹ ਵਾਰ ਨੂੰ ਸ਼ੁੱਧ ਕਰ ਲੈਣਾ। ਸੋ ਭਾਈ ਕਾਨ ਸਿੰਘ ਜੀ ਨਾਭਾ ਨੇ ਆਪਣੇ ਰਚੇ ਹੋਏ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੇ 640 ਤੇ ਲਿਖਿਆ ਪੰਨੇ ਤੇ ਕਿ ਸ਼ੁੱਧ ਕੀਚੇ ਦਾ ਅਰਥ ਇਹ ਹੈ ਕਿ ਸੋਧਣਾ ਕਰੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੌੜੀ ਦੀ ਦੂਜੀ ਵਾਰ ਅਤੇ ਅੰਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਭਾਈ ਗੁਰਦਾਸ ਨੂੰ ਆਗਿਆ ਹੈ ਕਿ ਪਾਠ ਅਤੇ ਅੰਗ ਚੰਗੀ ਤਰ੍ਹਾਂ ਦੇਖ ਕੇ ਜੇ ਕੋਈ ਲਿਖਣ ਵਿੱਚ ਭੁੱਲ ਹੋਈ ਤਾਂ ਦੂਰ ਕਰ ਲਓ। ਪੰਜਵੀਂ ਵਾਰ ਦੇ ਅੰਤ ਵਿੱਚ ਵੀ ਸ਼ੁੱਧ ਹੈ। ਛੇਵੀਂ, ਸੱਤਵੀਂ, ਅੱਠਵੀਂ, ਨੌਵੀਂ, ਦਸਵੀਂ, ਇਸ ਪ੍ਰਕਾਰ ਇਹਨਾਂ ਦੇ ਪਿੱਛੇ ਸ਼ੁੱਧ ਲਿਖਿਆ। ਫਿਰ ਜੈਤਸਰੀ ਅਤੇ ਸੂਹੀ ਦੀ ਵਾਰ ਮਗਰ ਨਹੀਂ ਲਿਖਿਆ। ਬਿਲਾਵਲ ਰਾਗ ਦੀ ਵਾਰ ਦੇ ਪਿੱਛੇ ਰਾਮਕਲੀ ਦੀ ਵਾਰ ਦੇ ਪਿੱਛੇ ਰਾਮਕਲੀ ਦੀ ਦੂਜੀ ਵਾਰ ਇਹਨਾਂ ਪਿੱਛੇ ਸ਼ੁੱਧ ਲਿਖਿਆ। ਸੱਤੇ ਬਲਵੰਡੇ ਦੀ ਵਾਰ ਪਿੱਛੇ ਨਹੀਂ ਲਿਖਿਆ ਕੁਛ। ਸੋ ਮਾਰੂ ਰਾਗ ਦੀ ਜਿਹੜੀ ਵਾਰ 17ਵੀਂ ਵਾਰ ਕਹਿੰਦੇ ਉਹ ਵੀ ਪਿੱਛੇ ਸ਼ੁੱਧ ਲਿਖਿਆ ਹੋਇਆ। 18ਵੀਂ ਵਾਰ ਆਉਂਦੀ ਹੈ ਦੱਖਣੇ ਦੀ, ਉਹਦੇ ਪਿੱਛੇ ਕੁਛ ਨਹੀਂ ਲਿਖਿਆ। 19ਵੀਂ ਆਉਂਦੀ ਬਸੰਤ ਕੀ ਵਾਰ, ਉਹਦੇ ਪਿੱਛੇ ਵੀ ਕੁਛ ਨਹੀਂ ਲਿਖਿਆ। 20ਵੀਂ ਸਾਰੰਗ ਦੀ ਵਾਰ ਅੰਤ ਵਿੱਚ ਲਿਖਿਆ ਸ਼ੁੱਧ। 21ਵੀਂ ਮਲਹਾਰ ਦੀ ਵਾਰ ਦੇ ਅੰਤ ਵਿੱਚ ਸ਼ੁੱਧ ਹੈ। ਸੋ 22ਵੀਂ ਕਾਂਡੇ ਦੀ ਵਾਰ ਅਤੇ ਅੰਤ ਵਿੱਚ ਸ਼ੁੱਧ ਹੈ। ਉੱਥੇ 16 ਵਾਰਾਂ ਦੇ ਅੰਤ ਵਿੱਚ ਸ਼ੁੱਧ ਲਿਖਿਆ, ਪਰ ਗੌੜੀ ਦੀ ਦੂਜੀ ਵਾਰ ਵਿੱਚ 3323 ਅੰਗ ਤੇ ਹੁਣ ਜੋ ਆਪਾਂ ਦੇਖਿਆ ਉੱਥੇ ਲਿਖਿਆ ਸ਼ੁੱਧ ਕੀਚੇ ਲਿਖਿਆ ਹੋਇਆ। ਸੋ ਇੱਕ ਹੀ ਵਾਰ ਇਹ ਸ਼ੁੱਧ ਕੀਚੇ ਸ਼ਬਦ ਆਉਂਦਾ, 5 ਵਾਰਾਂ ਦੇ ਅੰਤ ਵਿੱਚ ਕੁਛ ਨਹੀਂ ਆਉਂਦਾ। ਹੁਣ ਜੇ ਗੁਰੂ ਸਾਹਿਬ ਨੇ 5 ਵਾਰਾਂ ਦੇ ਅੰਤ ਵਿੱਚ ਸ਼ੁੱਧ ਨਹੀਂ ਲਿਖਿਆ ਤੇ ਉਹਨਾਂ ਦੀ ਆਪਣੀ ਮਰਜ਼ੀ ਹੈ। ਉਹਨਾਂ ਦੇ ਭੇਦ ਨੂੰ ਕੌਣ ਕੋਈ ਜਾਣ ਸਕਦਾ ਕਿ ਉਹਨਾਂ ਦੇ ਅੰਦਰ ਦਾ ਜੋ ਭੇਦ ਹੈ ਉਹ ਮਹਾਰਾਜ ਆਪ ਹੀ ਜਾਣਦੇ ਨੇ। ਜਿਹੜੇ ਲੋਕ ਆਪਣੇ ਰਾਏ ਅਨੁਸਾਰ ਕਹਿੰਦੇ ਕਿ ਸਾਰੀ ਬਾਣੀ ਇੱਕ ਸਾਰ ਹੋਣੀ ਚਾਹੀਦੀ ਹੈ, ਇਹ ਉਹਨਾਂ ਦੀ ਕੇਵਲ ਮਨਮੱਤ ਹੈ। ਸਾਰੀ ਬਾਣੀ ਇੱਕ ਸਾਰ ਕਿਵੇਂ ਹੋ ਸਕਦੀ ਹੈ? ਕਿਉਂਕਿ ਇਹ ਆਖਣ ਕਿ ਜਿਵੇਂ ਮੰਗਲ ਅਸੀਂ ਸਾਰੇ ਉੱਪਰ ਕਰ ਦਿੱਤੇ ਹੈ, ਇਸ ਤਰ੍ਹਾਂ ਇੱਕ ਸਾਰ ਹੋ ਕੇ ਹੋ ਸਕਦੀ ਹੈ? ਤਾਂ ਆਪ ਧਿਆਨ ਨਾਲ ਦੇਖੋ ਭਾਈ, ਭਾਵੇਂ ਮੰਗਲ ਸਾਰੇ ਇਹਨਾਂ ਨੇ ਉੱਪਰ ਕਰ ਦਿੱਤੇ ਸੀਗੇ, ਪਰ ਸਾਰੇ ਮੰਗਲ ਇੱਕੋ ਜਿਹੇ ਨਹੀਂ ਹਨ। ਮੰਗਲਾਂ ਵਿੱਚ ਵੀ 4 ਪ੍ਰਕਾਰ ਦੇ ਭੇਦ ਨੇ। ਇਹ ਆਪਾਂ ਤਾਂ ਦੱਸ ਰਹੇ ਕਿਉਂਕਿ ਹੁਣ 475 ਅੰਗ ਦੇ ਉੱਪਰ ਪਹਿਲਾ ਮੰਗਲ ਜਿਹੜਾ ਆਇਆ ਮਹਾਂਮੰਤਰ ਦਾ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅੰਗ ਗੁਰ ਪ੍ਰਸਾਦ। ਸੋ ਇਸ ਪ੍ਰਕਾਰ ਦੂਜਾ ਮੰਗਲ ਜੋ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਉਂਦਾ, ਤੀਜਾ ਆਉਂਦਾ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ, ਚੌਥਾ ਮੰਗਲ ਆਉਂਦਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ। ਫਿਰ ਇੱਕ ਸਾਰ ਬਾਣੀ ਕਿਵੇਂ ਹੋ ਸਕਦੀ ਹੈ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ ਮੰਗਲ 564 ਵਾਰੀ ਆਉਂਦੇ ਨੇ। ਸੋ ਜਿਨ੍ਹਾਂ ਵਿੱਚੋਂ 494 ਵਾਰ ਮੰਗਲ ਰਾਗਾਂ ਦੇ ਸਿਰਲੇਖ ਲਿਖ ਕੇ ਮਗਰੋਂ ਲਿਖੇ ਜਾਂਦੇ ਨੇ ਜਾਂ ਪੜ੍ਹੇ ਜਾਂਦੇ ਨੇ, ਅਤੇ 70 ਵਾਰੀ ਮੰਗਲ ਪਹਿਲਾਂ ਪੜ੍ਹੇ ਜਾਂਦੇ। ਇਹਨਾਂ ਮੰਗਲਾਂ ਦਾ ਸਾਰਾ ਖੁਲਾਸਾ ਇਸ ਪ੍ਰਕਾਰ ਆਪਾਂ ਨੇ ਜਾਣ ਲਿਆ ਹੈ। ਸੋ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੋਦਰ ਤਿੰਨ ਨੇ, ਪਰ ਤਿੰਨਾਂ ਸੋਦਰਾਂ ਦੇ ਭੇਦ ਨੇ, ਇੱਕ ਸੋਦਰ ਦੂਸਰੇ ਸੋਦਰ ਨਾਲ ਨਹੀਂ ਰਲਦਾ। ਸੋ ਕੱਲ ਨੂੰ ਕੋਈ ਹੋਰ ਮਨਮਤੀ ਉੱਠਣਗੇ ਤਾਂ ਉਹ ਆਖਣਗੇ ਸੋਦਰ ਤਿੰਨੇ ਇੱਕੋ ਜਿਹੇ ਹੋਣੇ ਚਾਹੀਦੇ ਆ। ਇਹ ਕਈ ਲੋਕ ਵੈਸੇ ਹੀ ਉੱਠ ਕੱਢਦੇ ਹੁੰਦੇ ਆਪਣੀ ਮਤ ਦੇ ਮੁਤਾਬਕ। ਇਸੇ ਤਰ੍ਹਾਂ ਜਪਜੀ ਸਾਹਿਬ ਦੇ ਭੋਗ ਸਮੇਂ ਜੋ ਸਲੋਕ ਹੈ ਪਵਨ ਗੁਰੂ ਪਾਣੀ ਪਿਤਾ, ਮਾਝ ਦੀ ਵਾਰ ਵਿੱਚ ਆਪਾਂ ਕਥਾ ਕੀਤੀ ਸੀ 146 ਅੰਗ ਦੇ ਉੱਤੇ, ਪਵਨ ਗੁਰੂ ਪਾਣੀ ਪਿਤਾ ਇਹਨਾਂ ਦਾ ਆਪਸ ਵਿੱਚ ਭੇਦ ਹੈ। ਇਸੇ ਤਰ੍ਹਾਂ ਜਪਜੀ ਸਾਹਿਬ ਦੇ ਆਰੰਭ ਚ ਆਸ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਅਤੇ ਗੌੜੀ ਰਾਗ ਸੁਖਮੀ ਸਾਹਿਬ 285 ਅੰਗ ਤੇ ਆਸ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ, ਇਹਨਾਂ ਦਾ ਭੇਦ ਹੈ। ਕੱਲ ਨੂੰ ਕੋਈ ਇਹ ਵੀ ਸਿੱਧੇ ਕਰਨ ਬੈਠ ਜਾਊਗਾ। ਸੋ ਇਸ ਤਰ੍ਹਾਂ ਦੇ ਭੇਦ ਨੂੰ ਇਹ ਕਲਯੁਗੀ ਜੀਵ ਆਪਣੀਆਂ ਰਾਇਵਾਂ ਦੇ ਨਾਲ ਦੇ, ਅਸੀਂ ਬੜੇ ਪੜ੍ਹੇ ਲਿਖੇ ਹਾਂ ਸਿਆਣੇ ਹਾਂ, ਕਲਯੁਗੀ ਜੀਵ ਗੁਰੂ ਸਾਹਿਬ ਦੇ ਗੋਝ ਖਿਆਲਾਂ ਨੂੰ ਨਹੀਂ ਜਾਣ ਸਕਦੇ ਜੋ ਉਹਨਾਂ ਨੇ ਕਿਸ ਕਿਸ ਖਿਆਲ ਅਨੁਸਾਰ ਇਹ ਗੋਝ ਭਾਵਾਂ ਨਾਲ ਬਾਣੀ ਲਿਖੀ ਹੈ। ਇਹ ਰੱਬੀ ਬਾਣੀ ਸੁਤੰਤਰ ਹੈ। ਇਹ ਤਾਂ ਬੇਨਤੀ ਕੀਤੀ ਹੈ ਕਿ ਪਹਿਲਾਂ ਮੰਗਲ ਬਦਲ ਦਿੱਤੇ ਸੀ IGPC ਨੇ, ਫਿਰ ਸਾਰਿਆਂ ਸੰਤਾਂ ਨੇ ਰਲ ਕੇ ਮੀਟਿੰਗਾਂ ਕਰ ਕਰਕੇ ਬਲਾਕ ਤਿਆਰ ਕੀਤੇ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਫਿਰ ਉਹ ਸੇਵਾ ਸੰਭਾਲੀ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਉਹਨਾਂ ਦੇ ਨਾਲ ਲੱਗੇ, ਅਤੇ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਉਹ ਸਾਰੇ ਮੰਗਲ ਸਾਰੇ ਸੰਤ ਸਮਾਜ ਨੂੰ ਇਕੱਠੇ ਕਰਕੇ ਫਿਰ ਠੀਕ ਦੁਬਾਰਾ ਕਰਵਾਏ ਸੀ। ਸੋ ਇਸ ਤਰ੍ਹਾਂ ਬਾਣੀ ਦੇ ਤਾਂਹੀਓ ਮਹਾਂ ਲਿਖਿਆ ਸੁੱਧ ਹੈ ਨਿਰਸੰਦੇਹ। ਜਿੱਥੇ ਲਿਖਿਆ ਸੁੱਧ ਕੀਚੇ, ਉਹ ਕਿਸੇ ਬੰਦੇ ਨੂੰ ਨਹੀਂ ਲਿਖਿਆ, ਉਹ ਲਿਖਿਆ ਵੱਡੇ ਸਾਹਿਬਾਂ ਨੂੰ, ਮੈਂ ਪਾਤਸ਼ਾਹ ਤੁਸੀਂ ਆਪ ਹੀ ਸੁੱਧ ਕਰ ਲਓ, ਅਸੀਂ ਅਣਜਾਣ ਜੀਵ ਹਾਂ। ਹਾਲਾਂਕਿ ਗੁਰਤਾ ਗੱਦੀ ਦੇ ਮਾਲਕ ਨੇ ਉਹੀ ਰੂਪ ਹੈ, ਫਿਰ ਆਪਾਂ ਨੂੰ ਨਿਮਰਤਾ ਸਿਖਾਈ ਹੈ ਮਹਾਰਾਜ ਜੀ ਨੇ। ਆਓ 475 ਅੰਗ ਤੇ ਬਖਸ਼ਿਸ਼ ਕਰਦੇ ਹਨ। ਇੱਕ ਓਅੰਕਾਰ ਸਤਨਾਮ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ ਜਿਹਦਾ ਨਾਮ ਸੱਤ ਹੈ, ਤਿੰਨਾਂ ਕਾਲਾਂ ਦੇ ਵਿੱਚ ਕਰਤਾ ਪੁਰਖ ਜੋ ਕਰਤਾ ਹੈ ਸਾਰੀ ਸ੍ਰਿਸ਼ਟੀ ਦੇ ਬਣਾਉਣ ਵਾਲਾ ਪੁਰਖ ਹੁੰਦਾ, ਪੂਰਨ ਰੂਪ ਵਿੱਚ ਵਿਆਪਕ ਹੈ, ਨਿਰਭਉ ਨਿਰਵੈਰ, ਭੈ ਤੋਂ ਰਹਿਤ ਹੈ ਅਤੇ ਵੈਰ ਤੋਂ ਰਹਿਤ ਹੈ, ਅਕਾਲ ਮੂਰਤ, ਕਾਲ ਤੋਂ ਰਹਿਤ ਉਹਦੀ ਮੂਰਤ ਹੁੰਦੀ ਹਸਤੀ ਹੈ ਅਕਾਲ ਪੁਰਖ ਜੀ ਦੀ, ਅਜੂਨੀ ਸਹਿ ਭੰਗ ਜੋ ਜੂਨਾਂ ਦੇ ਵਿੱਚ ਨਹੀਂ ਆਉਂਦੇ, ਸਹਿ ਭੰਗ ਸੁਤੇ ਪ੍ਰਕਾਸ਼ ਨੇ, ਗੁਰ ਪ੍ਰਸਾਦ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ, ਰਾਗ ਆਸਾ ਬਾਣੀ ਭਗਤਾਂ ਕੀ। ਹੁਣ ਆਸਾ ਰਾਗ ਦੇ ਵਿੱਚ ਮਹਾਰਾਜ ਜੀ ਭਗਤਾਂ ਦੀ ਬਾਣੀ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਜੀ ਤੋਂ ਲਿਖਵਾ ਰਹੇ, ਲਿਖੋ ਭਾਈ ਲਿਖੋ, ਸਤਿਕਾਰ ਦਿਓ ਸਾਰੇ ਭਗਤਾਂ ਨੂੰ, ਕਬੀਰ ਜੀਓ। ਸੋ ਕਬੀਰ ਜੀਓ ਬੜੇ ਸਤਿਕਾਰ ਨਾਲ ਲਿਖਿਆ। ਸੋ ਨਾਮ ਦਿਓ ਜੀਓ, ਇਹ ਵੀ ਸਤਿਕਾਰ ਨਾਲ ਭਗਤ ਨਾਮਦੇਵ ਜੀ ਦਾ ਨਾਮ ਲਿਖਿਆ। ਰਵਿਦਾਸ ਜੀਓ, ਧੰਨ ਭਗਤ ਰਵਿਦਾਸ ਜੀ ਦਾ ਨਾਮ ਲਿਖਿਆ। ਕਹਿੰਦੇ ਹਨ ਆਓ ਹੁਣ ਪਿਆਰ ਨਾਲ, ਪਹਿਲਾਂ ਵੱਡੇ ਜੋ ਭਗਤ ਹੋਏ ਨੇ ਸੰਸਾਰ 'ਚ, ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਨੀ। ਆਸਾ ਸ੍ਰੀ ਕਬੀਰ ਜੀਓ, ਆਸਾ ਰਾਗ ਦੇ ਸ੍ਰੀ ਕਬੀਰ ਜੀਓ ਕੇ ਪਹਿਲਾਂ ਸ਼ਬਦ ਉਚਾਰਨ ਕਰਦੇ ਹਨ। ਇਸ ਪ੍ਰਕਾਰ ਫਰਮਾਉਂਦੇ ਹਨ, ਗੁਰ ਚਰਨ ਲਾਗ ਹਮ ਬਿਨਵਤਾ ਪੁੱਛਤ ਕਹਿ ਜੀਓ ਪਾਇਆ। ਪਾਠੀ ਸਿੰਘ ਨੋਟ ਕਰਨੇ ਤਾਂ ਵਿਸ਼ਰਾਮ ਪੁੱਛਤ ਉੱਤੇ ਹੀ ਆ ਕੇ ਲੱਗਣਾ, ਕਹਿ ਜੀਓ ਪਾਇਆ। ਇਸ ਪ੍ਰਕਾਰ ਫਰਮਾਉਂਦੇ ਹਨ, ਕਵਨ ਕਾਜ ਜਗ ਉਪਜੈ ਬਿਨਸੈ ਕਹਿ ਮੋਹੇ ਸਮਝਾਇਆ, ਦੇਵ ਕਰਹੋ ਦਇਆ ਮੋਹਿ ਮਾਰਗ ਲਾਵੋ ਜੇਤ ਭੈ ਬੰਧਨ ਤੂਟੈ। ਸੰਸਾਰ ਦੀ ਭੈੜੀ ਦਸ਼ਾ ਵੇਖ ਕੇ ਕਬੀਰ ਜੀ ਆਪਣੇ ਗੁਰੂ ਰਾਮਾਨੰਦ ਜੀ ਕੋਲ ਬੇਨਤੀ ਕਰਦੇ। ਇੱਥੋਂ ਰਹਾਉ ਦੀਆਂ ਤੁਕਾਂ ਤੋਂ ਪਹਿਲਾਂ ਅਰਥ ਦੇਖੀਏ, ਦੇਵ ਕਰਹੋ ਦਇਆ ਮੋਹਿ ਮਾਰਗ ਲਾਵੋ ਜੇਤ ਭੈ ਬੰਧਨ ਤੂਟੈ। ਹੇ ਦੇਵ ਕਰਹੋ ਦਇਆ, ਹੇ ਗੁਰੂ ਦੇਵ ਕਿਰਪਾ ਕਰਕੇ ਮੈਨੂੰ ਚੰਗੇ ਰਸਤੇ ਲਾਓ, ਜਿਸ ਕਰਕੇ ਭੈ ਦਾ ਇੱਕ ਸੰਸਾਰਕ ਜਿਹੜੇ ਬੰਧਨ ਮੈਨੂੰ ਪਏ ਉਹ ਕਰਤਾ ਭੁਗਤਾ ਹੰਕਤਾ ਮਮਤਾ ਦੇ। ਕੱਲੇ ਬਚਨ ਮਹਾਰਾਜ ਨੇ ਦੱਸਿਆ ਸੀ ਕਿ ਜਿਹੜੇ ਮਨ ਜਿਹੜਾ ਹੈ ਜਦੋਂ ਤੱਕ ਅਸ਼ੁੱਧ ਹੈ ਵਿਸ਼ਿਆਂ ਕਰਕੇ ਉਦੋਂ ਤੱਕ ਬੰਧਨਾਂ ਵਿੱਚ ਮੰਨਿਆ ਜਾਂਦਾ, ਜਦੋਂ ਵਿਸ਼ਿਆਂ ਤੋਂ ਮੁਕਤ ਹੋ ਜਾਂਦਾ ਮਨ ਉਦੋਂ ਇਹ ਮਨ ਨੂੰ ਮੁਕਤ ਮੰਨਿਆ ਜਾਂਦਾ ਵੀ ਜੀਵ ਹੁਣ ਮੁਕਤ ਹੋ ਗਿਆ। ਇੱਥੇ ਵੀ ਕਹਿੰਦੇ ਸੰਸਾਰਕ ਬੰਧਨ ਟੁੱਟ ਜਾਣ ਮੇਰੇ ਕਿਰਪਾ ਕਰ ਦਿਓ। ਗੁਰ ਚਰਨ ਲਾਗ ਹਮ ਬਿਨਵਤਾ ਪੁੱਛਤ। ਮੈਂ ਆਪ ਜੀ ਦੇ ਪਵਿੱਤਰ ਚਰਨਾਂ ਨਾਲ ਲੱਗ ਕੇ ਬੇਨਤੀ ਪੂਰਵ ਪੁੱਛਦਾ ਜੀ। ਚਰਨਾਂ ਨੂੰ ਪਹਿਲਾਂ ਮਸਤਕ ਟੇਕਦਾ ਤੇ ਕੋਲ ਬਹਿ ਕੇ ਬੇਨਤੀ ਕਰਦਾ। ਕਹਿ ਜੀਉ ਪਾਇਆ। ਜੀਵ ਨੂੰ ਮਾਤਾ ਦੇ ਉਦਰ ਰੂਪੀ ਸੰਗੀਨ ਕੋਠੀ ਵਿੱਚ ਕਿਉਂ ਪਾਉਣਾ ਕੀਤਾ ਜੀ? ਫਿਰ ਦੂਸਰੀ ਬੇਨਤੀ ਹੈ, ਫਿਰ ਜੀਵ ਨੂੰ ਸੰਸਾਰ ਦੇ ਵਿੱਚ ਪੈਦਾ ਕਿਉਂ ਕੀਤਾ ਪਰਮਾਤਮਾ ਨੇ? ਇੰਨੇ ਚੱਕਰਾਂ 'ਚ ਜਿਹੜਾ ਜੀਵ ਪੈਂਦਾ। ਕਵਨ ਕਾਜ ਜਗ ਉਪਜੈ ਬਿਨਸੈ ਕਹੋ ਮੋਹ ਸਮਝਾਇਆ। ਜੀਵ ਸੰਸਾਰ ਵਿੱਚ ਕਿਸ ਵਾਸਤੇ ਉਪਜੈ ਬਿਨਸੈ ਜੰਮਦਾ ਮਰਦਾ? ਹੇ ਸਤਿਗੁਰੂ, ਤਿੰਨੇ ਪ੍ਰਸ਼ਨਾਂ ਦੇ ਉੱਤਰ ਮੈਨੂੰ ਸਮਝਾ ਕੇ ਆਪ ਕਥਨ ਕਰੋ। ਸੋ ਰਾਮਾਨੰਦ ਜੀ ਫਿਰ ਤੀਜੇ ਪ੍ਰਸ਼ਨ ਦਾ ਉੱਤਰ ਪਹਿਲਾਂ ਸੁਣਾਉਂਦੇ ਆ ਕਬੀਰ ਜੀ ਨੂੰ। ਜਨਮ ਮਰਨ ਦੁੱਖ ਫੇੜ ਕਰਮ ਸੁੱਖ ਜੀ ਜਨਮ ਤੇ ਛੂਟੈ ਰਹਾਓ। ਆਪਣੇ ਕਰਮਾਂ ਦੇ ਫੇੜ ਹੁੰਦਾ ਕੀਤੇ ਅਨੁਸਾਰ ਜਿਹੜਾ ਨਾ, ਕਹਿੰਦੇ ਜਨਮ ਮਰਨ ਦਾ ਦੁੱਖ ਹੁੰਦਾ ਬੰਦੇ ਨੂੰ, ਕਰਮਾਂ ਅਨੁਸਾਰ ਇਹ ਜੀਵ ਸੰਸਾਰ ਵਿੱਚ ਜੰਮਦਾ ਮਰਦਾ। ਸੋ ਜਦੋਂ ਇਹ ਜੀਵ ਜਨਮਿਆ ਉਸ ਸਮੇਂ ਤੋਂ ਹੀ ਸੁੱਖ ਇਹਦੇ ਪਾਸ ਛੁੱਟ ਗਿਆ। ਸੁੱਖ ਜੀ, ਇੱਥੇ ਥੋੜਾ ਜਿਹਾ ਰੁਕ ਕੇ ਫਿਰ ਬੋਲਣਾ ਜਨਮ ਤੇ ਛੂਟਾ, ਕਿਉਂਕਿ ਸ਼ਾਸਤਰ ਦਾ ਇਹ ਨਿਯਮ ਹੈ ਕਿ ਸਰੀਰ ਦੁੱਖਾਂ ਦੀ ਖਾਣ ਹੈ। ਇਹ ਰਹਾਉ ਦੀਆਂ ਪੰਕਤੀਆਂ ਹਨ। ਸਗਲ ਦੁੱਖ ਕੋ ਕਾਰਨ ਦੇ, ਇਹ ਮੋਕਸ਼ ਪੰਥ ਪ੍ਰਕਾਸ਼ ਨਿਵਾਸ ਚ ਲਿਖਿਆ ਹੋਇਆ। ਮਹਾਰਾਜ ਕਹਿੰਦੇ ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੀਆ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੈ ਜਾਏ ਮਾਨੁੱਖ। ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸੁਭਾਇਆ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਸੋ ਮਹਾਰਾਜ ਜੀ ਕਹਿੰਦੇ ਸਾਰਾ ਕੋਈ ਦੁੱਖ ਹੀ ਦੁੱਖ ਹੈ, ਦੁੱਖ ਹੀ ਦੁੱਖ ਹੈ। ਇਹ ਜੀਵ ਨੂੰ ਸੁੱਖ ਦੀ ਪ੍ਰਾਪਤੀ ਫਿਰ ਕਿਸ ਤਰ੍ਹਾਂ ਹੋਵੇ ਜੀ? ਸੁੱਖ ਜੀ ਜਨਮ ਤੇ ਛੂਟੈ। ਜਦੋਂ ਇਹ ਜੀਵ ਜਨਮ ਮਰਨ ਵੱਲੋਂ ਛੁੱਟ ਜਾਵੇ ਤਾਂ ਕਹਿੰਦੇ ਇਹਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਫਿਰ। ਸੋ ਦੂਜਾ ਪ੍ਰਸ਼ਨ ਸੀ ਵੀ ਜੀਵ ਨੂੰ ਪੈਦਾ ਕਿਉਂ ਕੀਤਾ, ਤਾਂ ਉੱਤਰ ਦਿੰਦਿਆਂ ਫਰਮਾਉਂਦੇ ਹਨ ਮਾਇਆ ਫਾਸ ਬੰਧਨ ਹੀ ਫਾਰੈ। ਮਾਇਆ ਦੀ ਫਾਹੀ ਜੋ ਬੰਧਨ ਰੂਪ ਹੈ ਹੀ ਹੁੰਦਾ ਨਿਸ਼ਚੇ ਕਰਕੇ। ਸੋ ਉਹਦੇ ਜਿਹੜਾ ਫਾਰਾ ਹੁੰਦਾ ਫਾੜਨਾ, ਨਾਸ ਕਰਨ ਲਈ ਜੀਵ ਨੂੰ ਸੰਸਾਰ ਚ ਪੈਦਾ ਕੀਤਾ। ਸੋ ਅਰ ਮਨ ਸੁਨ ਨਾ ਲੂਕੇ। ਅਰ ਅਤੇ ਸਾਰਿਆਂ ਦਾ ਜਿਹੜਾ ਮਨ ਹੈ, ਸ਼੍ਰੋਮਣੀ ਜੋ ਸੁਨ ਹੁੰਦਾ ਅਫੋਰ ਪਰਮਾਤਮਾ ਹੈ, ਉਹਦੇ ਵਿੱਚ ਲੂਕੇ ਹੁੰਦਾ ਤਦਾਕਾਰ ਹੋਣ ਵਾਸਤੇ। ਨਾ ਤੋ ਭਾਵ ਪੁਰਸ਼ ਨੂੰ ਪੈਦਾ ਕੀਤਾ। ਆਪਾ ਪਾਦ ਨਿਰਵਾਣ ਨਾ ਚੀਨਿਆ। ਬੰਧਨਾਂ ਤੋਂ ਰਹਿ ਜੋ ਆਤਮ ਪਾਦ ਹੈ ਉਹਦੇ ਚੀਨਿਆ ਜਾਣਨ ਵਾਸਤੇ ਪੁਰਸ਼ ਨੂੰ ਪੈਦਾ ਕੀਤਾ। ਇਨ ਵਿਧ ਅਭਿਓ ਨਾ ਚੁੱਕੇ। ਇਹ ਵਿਧੀ ਹੈ ਵੀ ਭੈ ਤੋਂ ਰਹਿਤ ਹੋਣ ਦੀ। ਇਸ ਕਰਕੇ ਜੀਵ ਕਦੇ ਚੁੱਕੇ ਤੋਂ ਭਾਵ ਭੁੱਲਦਾ ਨਹੀਂ। ਪਹਿਲੇ ਪ੍ਰਸ਼ਨ ਦਾ ਉੱਤਰ ਦੇਣ ਵਾਸਤੇ ਇਸ ਪ੍ਰਕਾਰ ਫਿਰ ਜਵਾਬ ਦਿੰਦੇ ਨੇ ਮਾਇਆ ਫਾਸ ਮੰਦ ਨਹੀਂ ਪਾਰੈ ਆਰ ਮਨ ਸੁਨ ਨਾ ਲੂਕੇ। ਪਹਿਲਾਂ ਅਰਥ ਕਰਨ ਲਈ ਆਪਾਂ ਨੇ ਬੰਧਨ ਹੀ ਫਾਰਾ ਕੀਤਾ ਸੀ, ਉਹ ਅਰਥਾਂ ਲਈ ਇਸ ਤਰ੍ਹਾਂ ਹੋ ਜਾਂਦਾ। ਅਸਲ ਵਿੱਚ ਤਾਂ ਇਹ ਮਾਇਆ ਫਾਸ ਬੰਦ ਨਹੀਂ ਫਾਰੈ ਆਰ ਮਨ ਸੁਨ ਨਾ ਲੂਕੇ ਹੀ ਹੈ। ਇਹ ਜੀਵ ਮਾਇਆ ਦੀ ਜੋ ਮੋਹ ਰੂਪੀ ਫਾਹੀ ਹੈ ਬੰਧਨ ਰੂਪ, ਉਹਨੂੰ ਫਾੜਦਾ ਨਹੀਂ। ਅਤੇ ਸੁਨ ਜਿਹੜਾ ਉਹ ਫੋਰਵ ਸਮਾਧੀ ਚ ਤਦਾਕਾਰ ਨਹੀਂ ਹੁੰਦਾ, ਪਰਮੇਸ਼ਰ ਚ ਲੀਨ ਨਹੀਂ ਹੁੰਦਾ। ਇਸ ਕਰਕੇ ਮਾਤਾ ਦੇ ਉਦਰ ਰੂਪ ਸੰਗੀਨ ਕੋਠੀ ਚ ਪਾਇਆ ਜਾਂਦਾ। ਸੋ ਅਸਲ ਪਾਠ ਇਹੀ ਹੈ ਕਿ ਬੰਧ ਨਹੀਂ ਫਾਰੈ। ਇਸ ਪ੍ਰਕਾਰ ਆਪਾ ਪਾਦ ਨਿਰਵਾਣ ਨਾ ਚੀਨਿਆ। ਨਿਰਵਾਣ ਹੁੰਦਾ ਦੁੱਖ ਰਹਿਤ ਆਤਮਾ ਨੂੰ ਜਾਣਨਾ ਨਹੀਂ ਕੀਤਾ। ਇਸ ਕਰਕੇ ਜੀਵ ਨੂੰ ਮਾਤਾ ਦੇ ਉਦਰ ਰੂਪ ਸੰਗੀਨ ਕੋਠੀ ਚ ਪਾਇਆ ਜਾਂਦਾ ਹੈ। ਇਨ ਵਿਧ ਅਭਿਓ ਨਾ ਚੁੱਕੇ। ਇਸ ਵਿਧੀ ਨਾਲ ਜਿਹੜਾ ਨਾ ਤਰੀਕੇ ਨਾਲ ਭੈ ਤੋਂ ਰਹਿਤ ਹੋਣਾ ਸੀ ਪਰ ਹੋਇਆ ਨਾ, ਕਿਉਂਕਿ ਚੁੱਕੇ ਚੁੱਕਣਾ ਹੁੰਦਾ ਭੁੱਲ ਗਿਆ। ਚੰਗਾ ਭਲਾ ਮਨੁੱਖਾ ਜਨਮ ਮਿਲਿਆ ਸੀ, ਫਿਰ ਭੁੱਲ ਗਿਆ ਖਾਣੇ ਪੀਣੇ ਚ ਮੌਜਾਂ ਕਰਨ ਵਿੱਚ। ਕਹੀ ਨਾ ਉਪਜੈ ਉਪਜੀ ਜਾਣੈ ਭਾਵ ਅਭਾਵ ਬਿਹੂਣਾ। ਜੋ ਮਾਇਆ ਤੇ ਸ੍ਰਿਸ਼ਟੀ ਅਨਾਦੀ ਰੂਪ ਹੋਣ ਕਰਕੇ ਤਿੰਨ ਕਾਲਾਂ ਵਿੱਚ ਕਿਸੇ ਕਾਲ ਵਿੱਚ ਉਤਪੰਨ ਨਹੀਂ ਹੋਈ, ਝੂਠੀ ਹੋਈ ਹੈ, ਅਨਰਵਚਨੀ ਕਹਿੰਦੇ ਨੇ ਇਹਨੂੰ। ਅਗਿਆਨੀ ਜੀਵ ਉਹਨੂੰ ਭਰਮ ਤੋਂ ਪੈਦਾ ਹੋਈ ਜਾਣਦਾ, ਸੱਚੀ ਸਮਝਦਾ ਹਰੇਕ ਬੰਦਾ ਮਾਇਆ ਨੂੰ। ਜਿਵੇਂ ਰੱਸੀ 'ਚ ਸੱਪ ਤਿੰਨ ਕਾਲ ਹੁੰਦਾ ਹੀ ਨਹੀਂ, ਜਿਵੇਂ ਮਾਰੂਥਲ ਦੇ ਵਿੱਚ ਮ੍ਰਿਗ ਤ੍ਰਿਸ਼ਨਾ ਦਾ ਜਲ ਹੁੰਦਾ ਹੀ ਨਹੀਂ, ਜਿਵੇਂ ਸਿੱਪੀ ਦੇ ਵਿੱਚ ਚਾਂਦੀ ਦਾ ਭੁਲੇਖਾ ਜਿਹਾ ਪੈਂਦਾ, ਪਰ ਉਹ ਸਮਝਦਾ ਨਹੀਂ ਕਿ ਇਹ ਚਾਂਦੀ ਨਹੀਂ, ਵੈਸੀ ਭੁਲੇਖਾ ਉਹ ਲਿਸ਼ਕਣੀ ਜੀ ਲੱਗਦੀ ਹੁੰਦੀ ਹੈ। ਸੋ ਪ੍ਰੇਮ ਕਰਨਾ ਸੀ ਪਰਮਾਤਮਾ ਵਿੱਚ, ਉਹਦੇ ਤੋਂ ਬਿਨਾਂ ਹੀ ਹੋ ਰਿਹਾ ਅਤੇ ਅਭਾਵ ਹੁੰਦਾ ਪ੍ਰੇਮ ਨਹੀਂ ਕੀਤਾ। ਸੋ ਪ੍ਰੇਮ ਨਹੀਂ ਸੀ ਕਰਨਾ ਮਾਇਆ ਜਾਂ ਸ੍ਰਿਸ਼ਟੀ ਵਿੱਚ, ਉਹਦੇ 'ਚ ਪ੍ਰੇਮ ਕਰੀ ਜਾਂਦਾ ਜੀਵ। ਇਸ ਕਰਕੇ ਇਹਨੂੰ ਮਾਤਾ ਦੇ ਉਦਰ ਰੂਪ ਸੰਗੀਨ ਕੋਠੀ 'ਚ ਪਾਇਆ ਹੋਇਆ। ਗੁਰਾਂ ਦੀ ਅਤੇ ਸ਼ਾਸਤਰਾਂ ਦੀ ਕਹੀ ਹੋਈ ਸ਼ੁਭ ਸਿੱਖਿਆ ਇਹਦੇ ਦਿਲ ਵਿੱਚ ਉਤਪੰਨ ਹੁੰਦੀ ਉਹਨੀ ਪੈਦਾ ਹੀ ਨਹੀਂ ਹੁੰਦੀ, ਅਤੇ ਆਪਣੀ ਮਨਮਰਜ਼ੀ ਨੂੰ ਉਪਜੀ ਤੋਂ ਭਾਵ ਸੱਚੀ ਜਾਣਦਾ। ਪ੍ਰੇਮ ਕਰਨਾ ਗੁਰੂ ਸਾਹਿਬ ਨਾਲ ਕਰਨਾ ਸੀ, ਪਰ ਗੁਰਸਿੱਖਿਆ ਵਿੱਚ ਮਹਾਰਾਜ ਦੀ ਸਿੱਖਿਆ ਤੋਂ ਬਿਨਾਂ ਹੋ ਰਿਹਾ ਬੰਦਾ, ਕਦੇ ਸਿੱਖਿਆ ਸੁਣਦਾ ਹੀ ਨਹੀਂ ਬੈਠ ਕੇ। ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨਾ ਜਾਣਦਾ, ਵੇਦ ਸ਼ਾਸਤਰ ਕਉ ਤਰਕਣ ਲਾਗਾ, ਤਤ ਯੋਗ ਨਾ ਪਛਾਣਦਾ। ਫਿਰ ਇਹ ਕਹਿੰਦੇ ਨੇ ਅਭਾਵ ਹੁੰਦਾ, ਪ੍ਰੇਮ ਨਹੀਂ ਕਰਨਾ ਸੀ ਮਨਮਤ ਵਿੱਚ, ਪਰ ਉਸ 'ਚ ਪ੍ਰੇਮ ਕਰਦਾ। ਮੈਨੂੰ ਕਿਹਾ ਮਨਮਤ ਵਿੱਚ ਨਾਮ ਮੰਨ ਲਾ ਆਪਣਾ, ਮਨਮਤ ਚੰਗੀ ਲੱਗਦੀ ਹੈ ਇਹਨੂੰ। ਇਸ ਕਰਕੇ ਜੀਵ ਨੂੰ ਮਾਤਾ ਦੇ ਉਦਰ ਰੂਪ ਸੰਗੀਨ ਕੋਠੀ 'ਚ ਪਾਇਆ। ਉਹਦਾ ਅਸਤ ਕੀ ਮਨ ਬੁੱਧ, ਉਹਦੇ ਅੰਚਲ ਤੋਂ ਲੈ ਕੇ ਅਸਤ ਅਸਥਾਂਚਲ ਤੱਕ ਜਿੰਨੇ ਪਦਾਰਥ ਨੇ ਉਹਨਾਂ ਦੇ ਮਨ ਮੰਨਣ ਕਰਨ ਵਾਲੀ ਬੁੱਧੀ ਹੋ ਗਈ। ਉਹਦਾ ਅਸਤ ਹੁੰਦਾ ਜਨਮ ਮਰਨ, ਉਹਦਾ ਹੁੰਦਾ ਸੂਰਜ ਦਾ ਚੜ੍ਹਨਾ, ਅਸਤ ਹੁੰਦਾ ਛੁਪਣਾ। ਸੂਰਜ ਦੇ ਚੜ੍ਹਨ ਵਾਲੇ ਪਾਸੇ ਤੋਂ ਲੈ ਕੇ ਛੁਪਣ ਵਾਲੇ ਪਾਸੇ ਤੱਕ ਦੇ ਸਾਰੇ ਪਦਾਰਥਾਂ ਮਗਰ ਭੱਜਿਆ ਹੋਇਆ। ਜਾਂ ਇਹ ਕਹਿ ਲਓ ਵੀ ਉਦੈ ਹੁੰਦਾ ਜਨਮ ਤੇ ਅਸਤ ਹੁੰਦਾ ਮਰਨ। ਜਨਮ ਮਰਨ ਹਰਖ ਸੋਗ ਰਾਗ ਦਵੈਸ਼ ਦੇ ਮੰਨਣ ਕਰਨ ਵਾਲੀ ਬੁੱਧੀ ਹੋ ਰਹੀ ਹੈ। ਇਸ ਕਰਕੇ ਇਹਨੂੰ ਮਾਤਾ ਦੇ ਉਦਰ ਰੂਪ ਸੰਗੀਨ ਕੋਠੀ 'ਚ ਪਾਇਆ। ਮਾਤਾ ਦੇ ਉਦਰ ਰੂਪ ਸੰਗੀਨ ਕੋਠੀ 'ਚ ਪੈਣ ਤੋਂ ਕਿਵੇਂ ਬੱਚੇ ਬਚ ਸਕਦਾ ਇਹ? ਤਾਂ ਜਵਾਬ ਦਿੰਦੇ ਨੇ, ਉਦੈ ਅਸਤ ਕੀ ਮਨ ਬੁੱਧ ਨਾਸੀ ਤਾਉ ਸਦਾ ਸਹਿਜ ਲਿਵ ਲੀਣਾ। ਉਹਦੇ ਅੰਚਲ ਤੋਂ ਲੈ ਕੇ ਅਸਥਾਂਚਲ ਤੱਕ, ਚੜ੍ਹਦੇ ਤੋਂ ਲੈ ਕੇ ਛੁਪਦੇ ਤੱਕ ਜਿੰਨੇ ਪਦਾਰਥ ਨੇ ਉਹਨਾਂ ਦੇ ਮੰਨਣ ਕਰਨ ਵਾਲੀ ਬੁੱਧੀ ਨਾਸ ਹੋ ਜਾਵੇ। ਪਦਾਰਥਾਂ ਨੂੰ ਦੇਖੋ ਹੀ ਨਾ, ਜਿੰਨੀ ਕੁ ਬਹੁਤ ਜਦੋਂ ਲੋੜ ਪੈਂਦੀ ਦਿਖੇ ਬਈ ਹੁਣ ਸਰਦਾ ਹੀ ਨਹੀਂ ਇਹਦੇ ਬਿਨਾਂ, ਫੇਰ ਹੀ ਲਿਆਵੇ ਜਾ ਕੇ। ਨਹੀਂ ਤਾਂ ਜਿਵੇਂ ਲੋਕ ਸਟੋਰਾਂ 'ਤੇ ਜਾਂਦੇ ਨੇ, ਉੱਥੇ ਸੇਲਾਂ ਵਾਲੇ ਸੇਲ ਲਾ ਦਿੰਦੇ ਆਪਣੀ, ਇਹ ਜੀ ਸਸਤੀ ਹੈ, ਇੱਕ ਦੇ ਨਾਲ ਦੋ ਹੈ, ਜਿਉਂ ਚੱਕੀ ਤੁਰੇ ਆਉਂਦੇ। ਫਿਰ ਜਦੋਂ ਜਾ ਵੜੋ ਉੱਥੇ ਤਾਂ ਦੇਖ ਕੇ ਮਨ ਲਲਚਾਉਂਦਾ, ਆਹ ਵੀ ਲੈ ਲਈਏ, ਆਹ ਵੀ ਲੈ ਲਈਏ, ਉਹ ਵੀ ਲੈ ਲਈਏ, ਕਰਨਾ ਕੁਛ ਵੀ ਨਹੀਂ ਹੁੰਦਾ, ਸਮਾਂ ਬਰਬਾਦ ਕਰਦੇ ਨੇ। ਪਰ ਮਹਾਰਾਜ ਕਹਿੰਦੇ ਨੇ ਨਾ, ਇਸ ਤਰ੍ਹਾਂ ਨਾ ਕਰੋ, ਟਾਈਮ ਨਾ ਖਰਾਬ ਕਰੋ ਆਪਣਾ, ਸਿਰਫ ਜ਼ਰੂਰਤ ਮੁਤਾਬਕ ਚੀਜ਼ ਲਓ ਆਪਣੀ ਬਸ, ਬਾਕੀ ਬੰਦਗੀ ਕਰੋ। ਅਤੇ ਜੇ ਕਹੀਏ ਦਸਵੰਧ ਕੱਢੋ, ਉਦੋਂ ਕਹਿੰਦੇ ਸਾਡੇ ਕੋਲ ਪੈਸੇ ਹੀ ਨਹੀਂ। ਅਤੇ ਜੇ ਸਟੋਰ 'ਚ ਜਾ ਵੜਨ, ਉੱਥੇ ਫਿਰ ਵੱਧ ਤੋਂ ਵੱਧ ਕਾਰਡਾਂ ਦੇ ਚੱਕ ਚੱਕ ਕੇ ਪੈਸੇ ਖਰਚਦੇ ਆ, ਉਹਦਾ ਕੀ ਫਾਇਦਾ? ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੰਨਾ ਪਦਾਰਥਾਂ ਵਿੱਚ ਇੱਕ ਕਸ਼ਿਸ਼ ਹੁੰਦੀ ਹੈ। ਕੱਪੜਾ ਦੇਖ ਲਓ ਬੰਦੇ ਨੂੰ ਖਿੱਚਦਾ ਹੈ, ਪਦਾਰਥ ਖਾਣ ਵਾਲੇ ਖਿੱਚਦੇ ਨੇ, ਖਿਡਾਉਣੇ ਖਿਡੂਣੇ ਨਿਆਣੇ ਦੇ ਨਿਆਣਿਆਂ ਨੂੰ ਖਿੱਚਦੇ ਨੇ। ਮਾਇਆ ਦੀ ਹਰੇਕ ਚੀਜ਼ ਆਪਾਂ ਨੂੰ ਖਿੱਚਦੀ ਹੈ, ਸੋਹਣੀ ਕਾਰ ਨਿਕਲ ਆਈ ਨਵੀਂ ਹੁਣ ਉਹ ਖਿੱਚਦੀ ਆ, ਚੰਗੀ ਘੜੀ ਮੋਬਾਈਲ ਆ ਗਿਆ ਇਹ ਖਿੱਚਦਾ, ਚੰਗਾ ਹੁਣ ਘਰ ਆਏ ਜੇ ਨਕਸ਼ਾ ਬੜਾ ਵਧੀਆ। ਇਹ ਸਭ ਮਹਾਰਾਜ ਕਹਿੰਦੇ ਪੇਖਣ ਕਹੋ ਜੋ ਦਏ, ਦੇਖਣ ਨੂੰ ਪਰਖਣ ਨੂੰ ਦਿੱਤੇ ਹੋਈਆਂ ਚੀਜ਼ਾਂ, ਉਹ ਤੀਜੇ ਕੁ ਦਿਨ ਹੋਰ ਹੀ ਕੁਛ ਕਰ ਦਿੰਦੇ ਆ, ਫਿਰ ਉੱਧਰ ਨੂੰ ਮਹਾਰਾਜ ਕਹਿੰਦੇ ਮਨ ਲੱਗ ਜਾਂਦਾ। ਉਹਦਾ ਅਸਤ ਤੋਂ ਭਾਵ ਹੈ ਕਿ ਜਨਮ ਮਰਨ ਹਰਖ ਸ਼ੋਗ ਰਾਗ ਦਵੈਸ਼ ਦੇ ਮੰਨਣ ਕਰਨ ਵਾਲੀ ਬੁੱਧੀ ਨਾਸ ਹੋ ਜਾਵੇ, ਤਾਂ ਲਿਵ ਲਗਾ ਕੇ ਹਮੇਸ਼ਾ ਲਈ ਸਹਿਜ ਪਾਦੇ 'ਚ ਲੀਨ ਹੋ ਜਾਂਦਾ। ਇਸ ਜੁਗਤੀ ਨਾਲ ਮਾਂ ਦੇ ਉੱਧਰ ਰੂਪ ਸੰਗੀਨ ਕੋਠੀ 'ਚ ਫੇਰ ਨਹੀਂ ਪੈਂਦਾ। ਸੋ ਸਹਿਜ ਪਦ ਦੇ ਵਿੱਚ ਕਿਵੇਂ ਅਭੇਦ ਹੁੰਦਾ ਜੀਵ? ਕਬੀਰ ਜੀ ਫਰਮਾਉਂਦੇ ਨੇ, ਜਿਉਂ ਪ੍ਰਤ ਬਿੰਬ ਬਿੰਬ ਕੌ ਮਿਲੀ ਹੈ ਉਦਕ ਕੁੰਭ ਬਿਗਰਾਨਾ। ਜਿਵੇਂ ਸੂਰਜ ਦਾ ਪ੍ਰਤੀਬਿੰਬ ਜਲ ਘੱਟ ਵਾਧੀ ਕਰਕੇ ਵੱਖਰਾ ਪ੍ਰਤੀਤ ਹੁੰਦਾ। ਪਹਿਲਾਂ ਵੀ ਆਪਾਂ ਸੁਣ ਚੁੱਕੇ ਹਾਂ ਕਿ ਘੜਾ ਰੱਖਿਆ 1, 2, 5, 10, 1000, ਉੱਤੋਂ ਸੂਰਜ ਇੱਕੋ ਹੀ ਆ, ਦੀਨ ਦਾ ਸਾਰਿਆਂ ਘੜਿਆਂ ਵਿੱਚ ਹੀ ਹੈ। ਪਰ ਜਿਸ ਵੇਲੇ ਘੜੇ 'ਚੋਂ ਪਾਣੀ ਡੋਲਿਆ ਜਾਏ ਤਾਂ ਪ੍ਰਤੀਬਿੰਬ ਸੂਰਜ ਨੂੰ ਜਾ ਮਿਲਦਾ, ਫਿਰ ਘੜੇ 'ਚੋਂ ਸੂਰਜ ਦਿਖਦਾ ਹੀ ਨਹੀਂ। ਇਸੇ ਤਰ੍ਹਾਂ ਤਾਂ ਕਰਨ ਜਿਹੜਾ ਹਿਰਦਾ ਆਪਣਾ ਇਹ ਘੜਾ ਹੈ, ਇਹ ਉਪਾਧੀ ਕਰਕੇ ਸਾਖੀ ਚੇਤਨ ਬ੍ਰਹਮ ਤੋਂ ਵੱਖਰਾ ਪ੍ਰਤੀਤ ਹੁੰਦਾ ਆਪਾਂ ਨੂੰ। ਪਰ ਜਿਸ ਵੇਲੇ ਅੰਤਹਿਕਰਨ ਰੂਪ ਘੜੇ 'ਚੋਂ ਸ਼ਕਾਮ ਕਰਮਾਂ ਰੂਪੀ ਜਲ ਡੋਲਿਆ ਜਾਏ ਤਾਂ ਫਿਰ ਜੀਵ ਜਿਹੜਾ ਹੈ ਬਿੰਬ ਹੁੰਦਾ, ਪਰਮਾਤਮਾ ਨਾਲ ਮਿਲ ਜਾਂਦਾ। ਸਮਝਣ ਦੀ ਲੋੜ ਹੈ, ਫਿਰ ਜਿਸ ਵੇਲੇ ਅੰਤਹਿਕਰਨ ਰੂਪ ਘੜੇ 'ਚੋਂ ਸਹਿਤ ਕਾਮਨਾ ਦੇ ਜਿਹੜੇ ਕੀਤੇ ਹੋਏ ਕਰਮਾਂ ਦਾ ਜਲ ਡੋਲ ਦਿਓ, ਕੋਈ ਕਾਮਨਾ ਨਹੀਂ ਮੇਰੀ, ਨਿਸ਼ਕਾਮ ਹੋ ਗਿਆ, ਬਸ ਉੱਥੇ ਹੀ ਸਾਰਾ ਕੁਝ ਬਣ ਜਾਂਦਾ। ਫਿਰ ਡੋਲਿਆ ਜਾਏ ਤਾਂ ਕਹਿੰਦੇ ਪ੍ਰਤੀਬਿੰਬ ਜਿਹੜਾ ਜੀਵ ਹੈ ਇਹ ਬਿੰਬ ਹੁੰਦਾ ਪਰਮਾਤਮਾ ਨਾਲ ਮਿਲ ਜਾਂਦਾ, ਕਿਉਂਕਿ ਪਰਮਾਤਮਾ ਵੀ ਨਿਸ਼ਕਾਮ ਹੈ ਤੇ ਆਪਾਂ ਵੀ ਨਿਸ਼ਕਾਮ ਹੋ ਜਾਓ, ਇੱਕ ਹੋ ਗਏ ਦੋਵੇਂ। ਹੁਣ ਉਹ ਨਿਸ਼ਕਾਮ ਹੈ, ਆਪਾਂ ਸਕਾਮ ਹੈ, ਆਪਣਾ ਆਪਸ ਵਿੱਚ ਮੇਲ ਹੀ ਨਹੀਂ ਹੁੰਦਾ। ਇਸ ਪ੍ਰਕਾਰ ਕਹਿੰਦੇ ਉਦਕ ਕੁੰਭ ਬਿਗਰਾਨਾ, ਕਹਿੰਦੇ ਜਾਂ ਫਿਰ ਡੰਡਾ ਮਾਰ ਕੇ ਪਾਣੀ ਵਾਲੇ ਘੜੇ ਨੂੰ ਭੰਨ ਦਿਓ ਤਾਂ ਜਿਉਂ ਪ੍ਰਤੀਬਿੰਬ ਬਿੰਬ ਕੋ ਮਿਲੀ ਹੈ, ਜਿਸ ਤਰ੍ਹਾਂ ਸੂਰਜ ਦਾ ਪ੍ਰਤੀਬਿੰਬ ਸੂਰਜ ਨੂੰ ਜਾ ਮਿਲਦਾ, ਇਸੇ ਤਰ੍ਹਾਂ ਬ੍ਰਹਮ ਗਿਆਨ ਰੂਪੀ ਡੰਡਾ ਮਾਰ ਕੇ ਸਥੂਲ ਸਰੀਰ ਰੂਪੀ ਘੜੇ ਨੂੰ ਭੰਨਿਆ ਤੇ ਸੂਖਮ ਸਰੀਰ ਦੇ ਕਾਰਨ ਸਰੀਰ ਰੂਪੀ ਜਲ ਡੁੱਲ ਗਿਆ। ਪਹਿਲਾਂ ਤਾਂ ਸਥੂਲ ਸਰੀਰ ਨੂੰ ਭੰਨਣਾ, ਬ੍ਰਹਮ ਗਿਆਨ ਨਾਲ ਦੇਹ ਦੇ ਆਸ ਨੂੰ ਤੋੜਨਾ, ਕੁੰਭ ਹੁੰਦਾ ਘੜੇ ਨੂੰ ਭੰਨਿਆ ਤੇ ਸੂਖਮ ਸਰੀਰ, ਫਿਰ ਦੂਜਾ ਇੱਕ ਤੀਜਾ ਸਰੀਰ ਆ ਕਾਰਨ ਸਰੀਰ ਅਵਿਦਿਆ ਨਾਲ ਬਣਿਆ ਹੈ ਜਿਹੜਾ, ਇਹ ਦੋਨੋਂ ਪਾਣੀ ਡੋਲਤੇ, ਭਾਵ ਤਿੰਨੇ ਸਰੀਰਾਂ ਦਾ ਅਭਾਵ ਹੋ ਗਿਆ, ਖਤਮੀ ਹੋ ਗਏ, ਤਾਂ ਪ੍ਰਤੀਬਿੰਬ ਹੁੰਦਾ ਸਾਖੀ ਚੇਤਨ ਪਰਮਾਤਮਾ ਤੇ ਬਿੰਬ ਹੁੰਦਾ ਅਦਵੈ ਆਨੰਦ ਨਾਲ ਮਿਲ ਜਾਂਦਾ। ਇਹ ਜਿਹੜੀ ਪ੍ਰਤੀਬਿੰਬ ਪੈਂਦਾ ਜੀਵ, ਇਹ ਜੀਵ ਦਾ ਆਪਣੇ ਹਿਰਦੇ ਜਿਹੜੀ ਆਤਮਾ ਅੰਦਰ, ਉਹਨੂੰ ਪ੍ਰਤੀਬਿੰਬ ਕਹਿੰਦੇ ਆ। ਤੇ ਅਕਾਲ ਪੁਰਖ ਕੀ ਆ? ਬਿੰਬ ਪਰਮਾਤਮਾ। ਬਿੰਬ ਤੇ ਪ੍ਰਤੀਬਿੰਬ ਦੋ ਹੁੰਦੇ ਨੇ, ਜਿਵੇਂ ਆਪਾਂ ਤੇ ਆਪਣੇ ਸ਼ੀਸ਼ੇ ਮੂਹਰੇ ਖੜ ਜੀ, ਸ਼ੀਸ਼ੇ ਚ ਆਪਣਾ ਪ੍ਰਤੀਬਿੰਬ ਪੈਂਦਾ, ਇਸੇ ਤਰ੍ਹਾਂ ਆਪਾਂ ਜੀਵ ਰੂਪ ਹਾਂ ਤੇ ਪਰਮਾਤਮਾ ਬਿੰਬ ਅਦਵੈ ਨਾਲ ਜਾ ਕੇ ਜੀਵ ਮਿਲ ਜਾਂਦਾ। ਇਸ ਪ੍ਰਕਾਰ ਜੀਵਨ ਮੁਕਤੀ ਦੇ ਆਨੰਦ ਵਾਲਾ ਹੈ। ਦੂਸਰਾ ਇਹ ਵੀ ਹੈ, ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ ਤਉ ਮਨ ਸੁਨ ਸਮਾਨਾ। ਹੁਣ ਕਬੀਰ ਜੀ ਕਥਨ ਕਰਦੇ ਨੇ, ਐਸਾ ਗੁਣ ਵਿਚਾਰ ਜਾਂ ਗਿਆਨ ਪ੍ਰਾਪਤ ਹੋਣ ਨਾਲ ਪੰਜ ਪ੍ਰਕਾਰ ਦਾ ਜਿਹੜਾ ਭਰਮ ਸੀ ਉਹ ਦੂਰ ਹੋ ਗਿਆ, ਤਾਂ ਮਨ ਸੁਨ ਹੁੰਦਾ ਅਫੁਰ ਪਦ ਵਿੱਚ ਸਮਾ ਗਿਆ। ਇਹ ਭਰਮ ਦੀ ਜਿਹੜੀ ਵਿਆਖਿਆ ਸੀ ਪੰਜ ਪ੍ਰਕਾਰ ਦੇ ਦੀ, ਇਹ ਗੌੜੀ ਰਾਗ ਦੀ ਕਥਾ ਚ ਕਰ ਚੁੱਕੇ ਹਾਂ। ਜਦੋਂ ਸੰਗਤ ਸੁਣੂਗੀ ਲੜੀਵਾਰ ਕਥਾ ਸੀਰੀਜ਼ ਦੇ ਵਿੱਚ, ਕਿਉਂਕਿ ਇੱਕ ਵਿਆਖਿਆ ਆਪਾਂ ਇੱਕੋ ਵਾਰੀ ਹੀ ਕਰਾਂਗੇ, ਇਹ ਵਿਆਖਿਆ ਕਾਫੀ ਡੂੰਘੀ ਹੁੰਦੀ ਹੈ ਇਹਦੀ, ਭਰਮਾਂ ਦੀ ਵਾਰ ਵਾਰ ਕਰਨ ਦੇ ਨਾਲ, ਕਿਉਂਕਿ ਫਿਰ ਇਹਦੀ ਵਿਆਖਿਆ ਇੱਕ ਘੰਟੇ ਦੀ ਹੈ ਘੱਟੋ ਘੱਟ, ਭਰਮਾਂ ਦੀ ਵਿਆਖਿਆ, ਤਾਂ ਫਿਰ ਇਹ ਉੱਥੇ ਦੇਖ ਲੈਣਾ ਆਪਨੇ।